ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੂਨ ਦਾ ਮਹੀਨਾ ਇੱਕ ਅਜਿਹਾ ਮਹੀਨਾ ਜਿਹੜਾ ਕਿ ਕਦੇ ਵੀ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ ਅੱਜ ਤੋਂ ਤਕਰੀਬਨ 4 ਦਹਾਕੇ ਪਹਿਲਾਂ। ਔਰ ਉਹਨਾਂ ਦਿਨਾਂ ਨੂੰ ਅਕਸਰ ਯਾਦ ਕੀਤਾ ਜਾਂਦਾ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਕਿਉਂਕਿ ਇੱਕ ਬਹੁਤ ਦਰਦਨਾਕ ਮੰਜ਼ਰ ਪੰਜਾਬ ਨੇ ਵੇਖਿਆ, ਪੰਜਾਬ ਦੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਨੇ ਵੇਖਿਆ। ਔਰ ਉਸੇ ਮੰਜ਼ਰ ਨੂੰ ਬਿਆਨ ਕਰਦੀ ਇੱਕ ਡਾਕੂਮੈਂਟਰੀ ਜਿਹੜੀ SBS ਔਨ ਡਿਮਾਂਡ ਦੇ ਉੱਤੇ ਉਪਲਬਧ ਹੈਗੀ ਹੈ, ਔਰ ਉਸ ਡਾਕੂਮੈਂਟਰੀ ਦੇ ਵਿੱਚ ਇਹ ਦਰਸਾਇਆ ਗਿਆ ਕਿ ਕਿਵੇਂ ਉਸ ਦਰਦਨਾਕ ਮੰਜ਼ਰ ਦੇ ਜਿਹੜੇ ਪੀੜਿਤ ਪ੍ਰਭਾਵਿਤ ਪਰਿਵਾਰ ਨੇ, ਉਹਨਾਂ ਨੇ ਇੱਕ ਨਵੀਂ ਧਰਤੀ 'ਤੇ ਆ ਕੇ ਨਵਾਂ ਜੀਵਨ ਸ਼ੁਰੂਆਤ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ, ਉਹਨਾਂ ਦਾ ਸੰਘਰਸ਼, ਉਹਨਾਂ ਦੀ ਜੱਦੋਜਹਿਦ, ਔਰ ਉਹ ਸਾਰੀਆਂ ਫੀਲਿੰਗਸ ਜਿਹੜੀਆਂ ਬਿਆਨ ਕੀਤੀਆਂ ਗਈਆਂ ਨੇ। ਔਰ ਉਸੇ ਡਾਕੂਮੈਂਟਰੀ ਨੂੰ, ਉਸੇ ਫਿਲਮ ਨੂੰ ਜਿਨ੍ਹਾਂ ਨੇ ਤਿਆਰ ਕੀਤਾ, ਉਹ ਡਾਇਰੈਕਟਰ ਸਰਦਾਰ ਕਿਰਪਾਲ ਸਿੰਘ ਇਸ ਵਕਤ ਸਾਡੇ ਨਾਲ ਮੈਲਬਨ ਤੋਂ ਫੋਨ ਲਾਈਨ 'ਤੇ ਮੌਜੂਦ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਪੂਰੀ ਫਿਲਮ ਦੇ ਬਾਰੇ ਵਿੱਚ, ਉਹਨਾਂ ਦੀਆਂ ਭਾਵਨਾਵਾਂ ਦੇ ਬਾਰੇ 'ਚ। ਬਹੁਤ ਬਹੁਤ ਸਵਾਗਤ ਸਰਦਾਰ ਸਾਹਿਬ, ਸਭ ਤੋਂ ਪਹਿਲਾਂ SBS ਪੰਜਾਬੀ ਦੇ।
ਥੈਂਕ ਯੂ ਵੀ ਜੀ, ਸਤਿ ਸ਼੍ਰੀ ਅਕਾਲ ਜੀ।
ਕਿਰਪਾਲ ਜੀ, ਇਸ ਡਾਕੂਮੈਂਟਰੀ ਦੇ ਆਪਾਂ ਗੱਲਬਾਤ ਕਰਨਾ ਚਾਹਾਂਗੇ ਕਿ ਕਿਵੇਂ ਰਿਹਾ ਤਜ਼ਰਬਾ ਸਾਰਾ ਇਸ ਨੂੰ ਬਣਾਉਣ ਦਾ, ਉਹ ਸ਼ੁਰੂਆਤੀ ਭਾਵਨਾਵਾਂ ਜੇਕਰ ਸਾਡੇ ਨਾਲ ਕੁਛ ਸਾਂਝੀਆਂ ਕਰਨਾ ਚਾਹੋ।
ਹਾਂਜੀ ਜ਼ਰੂਰ ਵੀ ਜੀ, ਇਹ ਇੱਕ ਨਿਊਜ਼ੀਲੈਂਡ ਦੀ ਡਾਕੂਮੈਂਟਰੀ ਉੱਤੇ ਬਣੀ ਹੋਈ ਆ, ਫੰਡਡ ਬਾਈ ਲੋਕਲ ਬੋਡੀਜ਼ ਕ੍ਰੀਏਟਿਵ ਸਪੇਸ 'ਤੇ। ਅਤੇ ਇਨੀਸ਼ਲੀ ਇਹ ਐਜ਼ ਏ ਪ੍ਰੋਜੈਕਟ ਅਸੀਂ ਪਿਚ ਕੀਤਾ ਸੀਗਾ ਫੋਰ ਫੰਡਿੰਗ, ਜਿਹੜਾ ਐਕਸੈਪਟ ਹੋਇਆ ਸੀਗਾ। ਅਤੇ ਸਾਨੂੰ ਤਕਰੀਬਨ ਲੱਗ ਗਏ ਸੀਗੇ 2.5-3 ਸਾਲ ਇਹਨੂੰ ਬਣਾਉਣ ਲਈ, ਉੱਥੇ ਨਿਊਜ਼ੀਲੈਂਡ ਦੀ ਟੀਮ ਦੇ ਨਾਲ ਮੈਂ ਬਣਾਈਆ ਮਿਲ ਕੇ ਇਹ। ਜੀ ਹਾਂ ਜੀ, ਉਸ ਹਿਸਾਬ ਨਾਲ ਫਿਰ ਉਹ ਜਦੋਂ ਵੱਖ ਵੱਖ ਆਪਣੇ ਲੋਕਾਂ ਦੀ ਸਟੋਰੀ ਸੁਣੀ ਫਿਲਮਿੰਗ ਦੇ ਦੌਰਾਨ, ਉਹ ਕਾਫੀ ਦਰਦ ਲੱਗਦਾ ਸੀ ਸੁਣ ਕੇ ਉਹ ਚੀਜ਼ਾਂ, ਬਟ ਪੂਰੀ ਹਮੇਸ਼ਾ ਉਹ ਚੈਲੰਜ ਇਹ ਰਿਹਾ ਵੀ ਕਿਵੇਂ ਉਹਨੂੰ ਫੈਕਚੁਅਲੀ ਅੱਗੇ ਲਿਆਇਆ ਜਾਵੇ ਤੇ ਉਹ ਸਟੋਰੀ ਦਾ ਰੂਪ ਦਿੱਤਾ ਜਾਵੇ ਤਾਂ ਕਿ ਆਪਾਂ ਇਹ ਮੇਨ ਸਟ੍ਰੀਮ ਮੀਡੀਆ ਤੇ ਪੇਸ਼ ਕਰ ਸਕੀਏ।
ਜੀ ਜੀ, ਔਰ ਜਦੋਂ ਤੁਸੀਂ ਵੱਖ ਵੱਖ ਲੋਕਾਂ ਦੇ ਨਾਲ ਮਿਲੇ, ਉਹਨਾਂ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ, ਔਰ ਕਿਹੜੀ ਸਭ ਤੋਂ ਵੱਧ ਚੀਜ਼ ਨੇ ਤੁਹਾਨੂੰ ਝੰਜੋੜਿਆ ਜਦੋਂ ਤੁਸੀਂ ਉਹ ਕਹਾਣੀਆਂ ਸੁਣੀਆਂ?
ਡੈਫੀਨੇਟਲੀ ਜਦੋਂ ਸਾਰਿਆਂ ਨਾਲ ਗੱਲ ਕਰ ਰਹੇ ਸੀ, ਆਪਾਂ ਨੂੰ ਹਿਸਟੋਰੀਕਲੀ ਪਤਾ ਵੀ ਜਿਵੇਂ ਆਪਣੇ ਨਾਲ ਐਜ਼ ਏ ਸਿੱਖ ਕਮਿਊਨਿਟੀ ਕੀ ਹੋਇਆ ਸੀ ਉਸ ਟਾਈਮ ਤੇ, ਤੇ ਸਾਰਿਆਂ ਦਾ ਪਰਸੈਪਸ਼ਨ ਹੈਗਾ ਵੀ ਉਹ ਖੂਨ ਖਰਾਬਾ, ਜਿਹੜੇ ਗਲਤ ਕੰਮ ਸਾਰੇ ਹੋਏ ਸੀਗੇ ਆਪਣੀ ਕਮਿਊਨਿਟੀ ਦੇ ਨਾਲ। ਬਟ ਤੁਸੀਂ ਇੰਡੀਵਿਜੁਅਲ ਲੈਵਲ ਤੇ ਜਾ ਕੇ ਕਿਸੇ ਨਾਲ ਗੱਲ ਕਰਦੇ ਹੋ, ਜਦੋਂ ਤੁਸੀਂ ਉਹਨਾਂ ਦੀ ਦੁਨੀਆਂ 'ਚ ਸਟੈਪ ਕਰਦੇ ਹੋ, ਉਦੋਂ ਤੁਹਾਨੂੰ ਉਹ ਜਿਹੜੇ ਰੀਅਲ ਰੋ, ਹਜੇ ਵੀ ਜਿਹੜੀ ਪੇਨ ਰੋ ਆ, ਉਹ ਤੁਹਾਨੂੰ ਐਕਸਪੀਰੀਅੰਸ ਕਰਨ ਨੂੰ ਮਿਲਦੀ ਆ। ਤੇ ਇੱਕ ਜਿਹੜੇ ਅੰਕਲ ਜੀ ਨੇ ਸਟੋਰੀ ਦੇ ਵਿੱਚ ਇਹ ਕਿਹਾ ਵੀ ਜਦੋਂ ਵੀ ਇਹ ਚੀਜ਼ ਉਹ ਰੀਵਿਜ਼ਿਟ ਕਰਦੇ ਆ ਜਿਹੜਾ ਉਹਨਾਂ ਨੇ ਵਿਟਨੈਸ ਕੀਤਾ ਸੀਗਾ, ਉਹਨੂੰ ਤਕਰੀਬਨ 1-2 ਹਫ਼ਤੇ ਨੀਂਦ ਨਹੀਂ ਆਉਂਦੀ। ਉਹ ਚੀਜ਼ ਨੇ ਮੈਨੂੰ ਇੰਨਾ ਜ਼ਿਆਦਾ ਵੀ ਇੱਕ ਮਾਈਂਡਫੁਲ ਬਣਾਤਾ ਸੀਗਾ ਵੀ ਇਹ ਜਿਹੜੀਆਂ ਮੈਂ ਸਟੋਰੀਆਂ ਸੁਣਨੇ ਆ, ਇਟ ਇਜ਼ ਏ ਰੀਅਲੀ ਏ ਪ੍ਰਿਵਿਲੇਜ ਵੀ ਉਹ ਆਪਦਾ ਦਿਲ ਖੋਲ ਕੇ ਮੈਨੂੰ ਆਪਦੀ ਦਰਦਨਾਕ ਕਹਾਣੀ ਦੱਸ ਰਹੇ ਆ। ਮੈਂ ਕਿ ਉਹਨੂੰ ਰਿਸਪੈਕਟਫੁਲੀ ਉਸ ਹਿਸਾਬ ਨਾਲ ਟ੍ਰੀਟ ਕਰਾਂ ਤੇ ਮੇਕ ਸ਼ੋਰ ਕਿ ਉਹ ਜਿਹੜਾ ਸਮਾਂ ਉਹਨਾਂ ਦਾ
ਨਿਊਜ਼ੀਲੈਂਡ
ਦੇ ਪ੍ਰੋਡਿਊਸਰ ਨੇ ਐਲੈਕਸ ਬ੍ਰੋਡਸ਼ੋ, ਜਿਨ੍ਹਾਂ ਨਾਲ ਮੈਂ ਮਿਲ ਕੇ ਕੰਮ ਕੀਤਾ, ਇਹ ਇੱਕ ਵੀ ਪਿਚ ਕੀਤਾ ਗਿਆ ਸੀ ਇਹ ਆਈਡੀਆ ਉਹਨਾਂ ਦੇ ਵੱਲੋਂ ਇਨੀਸ਼ਲੀ, ਅਲੋਂਗ ਵਿਦ ਫਿਊ ਆਦਰ ਪੀਪਲ ਸਾਡੀ ਨਿਊਜ਼ੀਲੈਂਡ ਕਮਿਊਨਿਟੀ ਦੇ ਵਿੱਚ। ਤੇ ਬਾਅਦ ਵਿੱਚ ਜਿਵੇਂ ਮੈਂ ਆਲਰੇਡੀ ਇੰਡਸਟਰੀ 'ਚ ਕੰਮ ਕਰਦਾ ਸੀਗਾ, ਸੋ ਐਜ਼ ਏ ਡਾਇਰੈਕਟਰ ਮੈਨੂੰ ਇਨਵਾਈਟ ਕੀਤਾ ਗਿਆ ਸੀਗਾ ਟੂ ਟੈਲ ਦਾ ਸਟੋਰੀ, ਤੇ ਉਹਦੇ ਲਈ ਸਾਨੂੰ ਕਾਫੀ ਪ੍ਰੀ ਵਰਕ ਕਰਨਾ ਪਿਆ ਇਸ ਸਬਜੈਕਟ ਨੂੰ ਸਮਝਣ ਲਈ। ਤੇ ਜਿਹਨੂੰ ਕਹਿੰਦੇ ਆ ਨਾ ਵੀ ਸਾਡੀ ਫਿਲਮਿੰਗ 'ਚ ਇੱਦਾਂ ਹੁੰਦਾ ਵੀ ਫਿਲਮ ਕੈਮਰਾ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਤਕਰੀਬਨ 80% ਜਿਹੜਾ ਪ੍ਰੋਜੈਕਟ ਆ ਪਹਿਲਾਂ ਹੀ ਆਪਦਾ ਕੰਪਲੀਟ ਕਰ ਲੈਂਦੇ ਤੁਸੀਂ। ਸੋ ਉਹੀ ਸੀਗਾ, ਸਾਨੂੰ ਪ੍ਰੀ ਵਰਕ ਜਿਹੜਾ ਰਿਸਰਚ ਕਾਫੀ ਕਰਨੀ ਪਈ ਟੂ ਅੰਡਰਸਟੈਂਡ।
ਮੈਂ ਆਪਣੇ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਿਰਪਾਲ ਸਿੰਘ ਹੋਰੀ ਸਾਲ 2022 ਦੇ ਵਿੱਚ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਮੂਵ ਹੋ ਗਏ ਸਨ। ਔਰ ਕਿਰਪਾਲ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੀ ਰਿਸਰਚ ਕਰਨੀ ਪਈ, ਬੜਾ ਰਿਸਰਚ ਵਰਕ ਸੀਗਾ, ਬੜੇ ਕਿਉਂਕਿ ਤੱਥਾਂ ਦੇ ਆਧਾਰ 'ਤੇ ਸਾਰੀਆਂ ਗੱਲਾਂ ਇਹਦੇ ਵਿੱਚ ਤੁਸੀਂ ਕੀਤੀਆਂ ਨੇ, ਔਰ ਫਿਰ ਚੈਲੰਜ ਵੀ ਆਏ ਹੋਣਗੇ ਕਾਫੀ ਇਸ ਦੌਰਾਨ?
ਹਾਂਜੀ, ਚੈਲੰਜ ਆਇਆ ਵੀ ਜੀ, ਇੱਦਾਂ ਜਦੋਂ ਇੰਨੀ ਸੈਂਸਿਟਿਵ ਸਬਜੈਕਟ ਹੋ ਗਏ ਨਾ
ਜੀ,
ਉਹਦੇ ਵਿੱਚ ਹਰ ਇੱਕ ਦਾ ਆਪਦਾ ਪਰਸਪੈਕਟਿਵ ਹੁੰਦਾ
ਜੀ,
ਵੀ ਜਿਹਨੂੰ ਕਹਿ ਲਓ ਦੋ ਕਿਨਾਰੇ ਤੇ ਦੋ ਅੱਡ ਅੱਡ ਦਲ ਖੜੇ ਹੁੰਦੇ ਆ ਜਿਹੜੇ ਆਪਦੀ ਆਵਾਜ਼ ਉਠਾਉਂਦੇ ਹੁੰਦੇ ਨੇ
ਜੀ ਜੀ ਜੀ।
ਤੁਸੀਂ ਕ੍ਰੀਏਟਿਵ ਕੰਮ ਕਰਦੇ ਹੋ ਯੂ ਹੈਵ ਟੂ ਸਟੇ ਇਨ ਦਾ ਮਿਡਲ ਐਂਡ ਸਪੀਕ ਓਨਲੀ ਫੈਕਚੁਅਲ ਲੈਂਗੁਏਜ ਉਹ ਸਭ ਨੂੰ ਵੱਡਾ ਚੈਲੰਜ ਹੁੰਦਾ ਵੀ ਜਿਹੜੀ ਸਟੋਰੀ ਟੇਲਿੰਗ ਆ ਉਹਦੇ ਵਿੱਚ ਕੋਈ ਕਿਸੇ ਹੋਰ ਦਾ ਏਜੰਡਾ ਨਾ ਆ ਜਾਵੇ ਜਿਵੇਂ ਤੁਸੀਂ ਸ਼ਾਇਦ ਦੇਖੀ ਹੋਊਗੀ ਇਹ ਡਾਕੂਮੈਂਟਰੀ ਬਈ ਬਹੁਤ ਸਾਡਾ ਹਮੇਸ਼ਾ ਇੰਟੈਂਸ਼ਨ ਇਹ ਰਹੀ ਆ ਵੀ ਇਹ ਨੋਨ ਪ੍ਰੋਵੋਕਿੰਗ ਹੋਵੇ ਇਹ ਬਹੁਤ ਈਜ਼ੀ ਆ ਅੱਜ ਦੇ ਜ਼ਮਾਨੇ ਚ ਵੀ ਤੁਸੀਂ ਖੂਨ ਖਰਾਬਾ ਦਿਖਾ ਦੋ ਜਾਂ ਹੋਰ ਚੀਜ਼ਾਂ ਦਿਖਾ ਕੇ ਨਾ ਵਿਊਅਰਸ਼ਿਪ ਲੈਣ ਲਈ ਪਰ ਜੇ ਤੁਸੀਂ ਦੇਖੋਗੇ ਡਾਕੂਮੈਂਟਰੀ ਇਟ ਸਪੀਕਸ ਟੂ ਦਾ ਫੈਕਚੁਅਲ ਇਨਫੋਰਮੇਸ਼ਨ ਤੇ ਅਸੀਂ ਕਿਸੇ ਦਾ ਪੱਖ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੇਰਾ ਜਿਹੜਾ ਸਭ ਨੂੰ ਵੱਡਾ ਜਿਹੜਾ ਇੰਟੈਂਸ਼ਨ ਸੀਗੀ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਵੀ ਆ ਤੇ ਹੁਣ ਵੀ ਆ ਉਹਨੂੰ ਨਾ ਕਲੈਰਿਟੀ ਪਤਾ ਹੋਵੇ ਕਿਉਂਕਿ ਕਾਫੀ ਜ਼ਿਆਦਾ ਇਨਫੋਰਮੇਸ਼ਨ ਇਹ ਸਬਜੈਕਟ ਬਾਰੇ ਸੈਕਿੰਡ ਹੈਂਡ ਮਿਲਦੀ ਹੁੰਦੀ ਆ ਸੈਕਿੰਡ ਹੈਂਡ ਇਨਫੋਰਮੇਸ਼ਨ ਹਮੇਸ਼ਾ ਕਿਸੇ ਦੇ ਆਪਦੇ ਪਰਸਪੈਕਟਿਵ ਦੇ ਨਾਲ ਮਿਲਦੀ ਹੁੰਦੀ ਆ ਤੇ ਜਿਹੜੀ ਚੀਜ਼ ਕਾਫੀ ਜ਼ਿਆਦਾ ਡੇਂਜਰਸ ਹੋ ਸਕਦੀ ਆ ਇਫ ਯੂ ਟੇਕ ਇਟ ਇਨ ਅ ਰੋਂਗ ਵੇ ਇਟ ਵਾਜ਼ ਇੰਪੋਰਟੈਂਟ ਫੋਰ ਅਸ ਟੂ ਟੈਲ ਦੈਟ ਸਟੋਰੀ ਇਨ ਦਾ ਰਾਈਟ ਮੈਨਰ ਤੇ ਸੈਕਿੰਡ ਚੀਜ਼ ਇਹ ਸੀ ਕਿ ਵੀ ਇਹ ਜੀ ਤਰ੍ਹਾਂ ਬਣਾਈ ਜਾਵੇ ਜਿਹੜੀ ਮੇਨ ਸਟ੍ਰੀਮ ਮੀਡੀਆ ਲਈ ਹੋਵੇ ਪਲੇਜ ਓਬਵੀਅਸਲੀ ਜਿਵੇਂ SBS ਹੈਜ਼ ਕਾਈਂਡਲੀ ਸ਼ੋਕੇਸ ਦਾ ਫਿਲਮ ਹੁੰਦੇ ਆ ਔਨ ਡਿਮਾਂਡ ਪਲੈਟਫਾਰਮ ਤੇ ਉਹਦੇ ਨਾਲ ਸਾਨੂੰ ਵੀ ਲੱਗੇ ਆਪਦੇ ਆਪ ਵੀ ਹਾਂ ਇੱਕ ਮੇਨ ਸਟ੍ਰੀਮ ਤੇ ਪਹੁੰਚ ਚੁੱਕੀ ਆ ਫਿਲਮ
ਕਿਉਂਕਿ ਮੈਂ ਵੀ ਜਦੋਂ ਵੇਖੀ ਤੇ ਜਿਹੜੀਆਂ ਚੀਜ਼ਾਂ ਮੈਨੂੰ ਮਹਿਸੂਸ ਹੋਈਆਂ ਇੱਕ ਤਾਂ ਜਿਹੜਾ ਤਸ਼ੱਦਦ ਸਾਰਾ ਬਿਆਨ ਕੀਤਾ ਔਰ ਨਾਲ ਦੀ ਨਾਲ ਇੱਕ ਦੁਬਾਰਾ ਨਵੀਂ ਸ਼ੁਰੂਆਤ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਣੇ ਅਲਫਾਜ਼ ਨੇ ਚੜ੍ਹਦੀ ਕਲਾ ਦਾ ਸੁਨੇਹਾ ਵੀ ਇੱਕ ਤਰੀਕੇ ਨਾਲ ਦਿੱਤਾ ਗਿਆ ਫਿਰ ਇੱਕ ਨਵੀਂ ਸਿਰੋਂ ਨਵੀਂ ਸ਼ੁਰੂਆਤ ਦਾ ਹਾਂਜੀ
ਵੀ ਕਿੰਨੀ ਵਾਰ ਕੋਸ਼ਿਸ਼ ਹੋਈ ਆ ਆਪਾਂ ਨੂੰ ਮਟਾਉਣ ਦੀ ਜਾਂ ਆਪਾਂ ਥੱਲੇ ਗਰਾਉਣ ਦੀ ਆਪਾਂ ਹਮੇਸ਼ਾ ਵਾਪਸ ਆਏ ਹਾਂ ਤੇ ਇਹ ਵੀ ਇੱਕ ਉਹੀ ਹਾਦਸਾ ਉਹੀ ਪਰਸਪੈਕਟਿਵ ਤੋਂ ਦੇਖਿਆ ਗਿਆ ਵੀ ਜਿਹੜੀ ਨੈਕਸਟ ਜਨਰੇਸ਼ਨ ਆ ਉਹਨੇ ਕਿਵੇਂ ਇਹ ਚੀਜ਼ ਨੂੰ ਡਾਇਜੈਸਟ ਕੀਤਾ ਤੇ ਕਿਵੇਂ ਉਹ ਮੂਵ ਆਨ ਹੋਏ ਆ ਜਿਵੇਂ ਆਪਣੇ HS ਫੁਲਕਾ ਜੀ ਨੇ ਵੀ ਕਿਹਾ ਵੀ ਆਪਾਂ ਕਦੇ ਦਰਦ ਤੋਂ ਭੁੱਲ ਨਹੀਂ ਸਕਦੇ ਉਹ ਜਿਹੜੇ ਵੂਨਸ ਨੇ ਹਮੇਸ਼ਾ ਰਹਿੰਦੇ ਹੁੰਦੇ ਆ ਬਟ ਇਹ ਜ਼ਰੂਰੀ ਆ ਵੀ ਇਹ ਜਿਹੜੀ ਸਟੋਰੀ ਆ ਆਪਾਂ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਦੱਸ ਸਕੀਏ
ਔਰ ਜਦੋਂ ਇਹ ਫਿਲਮ ਬਣ ਕੇ ਸਾਹਮਣੇ ਆਈ ਜਦੋਂ ਤੁਸੀਂ ਫਿਰ ਭਾਈਚਾਰੇ ਨੂੰ ਵਿਖਾਈ ਕੀ ਪ੍ਰਤੀਕਿਰਿਆ ਮਿਲੀ ਲੋਕਾਂ ਦੀ ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਫਿਰ ਦੇਖਣ ਨੂੰ ਮਿਲਿਆ
ਜੀ ਡੈਫੀਨਿਟਲੀ ਇੱਕ ਐਜ਼ ਏ ਫਿਲਮ ਮੇਕਰ ਬੜੀ ਨਰਵਸ ਫੀਲਿੰਗ ਹੁੰਦੀ ਆ ਡਜ਼ਨਟ ਮੈਟਰ ਤੁਸੀਂ ਕਿੰਨਾ ਵੀ ਐਕਸਪੀਰੀਅੰਸ ਹੋਵੇ ਤੁਹਾਡੇ ਕੋਲੇ ਵੀ ਕਿਵੇਂ ਵਿਊਅਰਸ ਉਹਨੂੰ ਰਿਐਕਟ ਕਰਨਗੇ ਓਵਰਵੈਲਮਿੰਗਲੀ ਕਾਫੀ ਪੋਜ਼ਿਟਿਵ ਫੀਡਬੈਕ ਆਈ ਆ ਇਨਫੈਕਟ ਹਜੇ ਵੀ ਮੈਂ ਕਈ ਵਾਰੀ ਫੀਡਬੈਕ ਦੇਖਦਾ ਰਹਿੰਦਾ ਹੁੰਦਾ ਇਸੇ ਨੈਚੁਰਲ ਥਿੰਗ ਟੂ ਸੀ ਤੇ ਉਹ ਕਈ ਵਾਰੀ ਨੈਗੇਟਿਵ ਕਮੈਂਟਸ ਵੀ ਆਉਂਦੀਆਂ ਨੇ ਐਂਡ ਯੂ ਕੈਨ ਟੈਲ ਕਿ ਕਈ ਵਾਰ ਏਦਾਂ ਹੁੰਦਾ ਵੀ ਸ਼ਾਇਦ ਉਹਨਾਂ ਨੇ ਹਜੇ ਤੱਕ ਡਾਕੂਮੈਂਟਰੀ ਦੇਖੀ ਨਹੀਂ ਜਸਟ ਬਿਕੋਜ਼ ਆਫ ਦਾ ਸਬਜੈਕਟ ਜਾਂ ਡਾਇਰੈਕਟਰ ਦੀ ਫੋਟੋ ਦੇਖ ਕੇ ਇੱਕ ਸਿੱਖ ਦੀ ਫੋਟੋ ਦਾੜੀ ਦੇ ਨਾਲ ਦੇਖ ਕੇ ਉਹਨਾਂ ਨੇ ਪਰਸੈਪਸ਼ਨ ਬਣਾ ਲਿਆ ਵੀ ਇਹਦਾ ਇੱਕ ਪੱਖ ਦੀ ਸਟੋਰੀ ਹੋਊਗੀ ਤੇ ਸੋ ਆਈ ਵੈਲਕਮ ਐਵਰੀਬਾਡੀ ਟੂ ਸੀ ਦਾ ਡਾਕੂਮੈਂਟਰੀ ਫਿਰ ਉਹਨਾਂ ਦਾ ਵੀ ਆਪਦਾ ਵਿਚਾਰ ਬਣਾਉਣ ਬਟ ਓਵਰਆਲ ਇਟਸ ਬੀਨ ਅ ਵੈਰੀ ਪੋਜ਼ਿਟਿਵ ਐਕਸਪੀਰੀਅੰਸ ਐਂਡ ਜਿਵੇਂ ਮੈਂ ਮਹਿਸੂਸ ਕਰਦਾ ਜਿਵੇਂ ਵਾਰ ਵਾਰ ਮੈਂ ਵਰਡ ਯੂਜ ਕਰਦਾ ਇੱਕ ਪ੍ਰਿਵਲੇਜ ਰਿਹਾ ਪਲੇਜ਼ਰ ਰਿਹਾ ਇੱਕ ਤਰੀਕੇ ਨਾਲ ਇੱਕ ਹਿਸਟਰੀ ਨੂੰ ਇੱਕ ਬਾਕਸ ਦੇ ਵਿੱਚ ਬੰਦ ਕਰਨ ਦਾ ਉਹ ਜਿਹੜੀ ਘਟਨਾਵਾਂ ਹੋਈਆਂ ਦਰਸਾਉਣੀਆਂ ਤੇ ਉਹਨੂੰ ਦੱਸਣਾ
ਉਹਨਾਂ ਨੂੰ ਕੰਪਾਈਲ ਕਰਨਾ ਬੜਾ ਚੈਲੰਜਿੰਗ ਕੰਮ
ਹਾਂਜੀ ਹਾਂਜੀ ਇੱਕ ਤਰ੍ਹਾਂ ਬਣ ਗਿਆ ਹੁਣ ਮੈਂ ਫਿਊਚਰ ਚ ਇਹ ਚੀਜ਼ ਅੱਗੇ ਵੀ ਜਿਵੇਂ ਹੋਰ ਪ੍ਰੋਜੈਕਟ ਤੇ ਮੈਂ ਕੰਮ ਕੀਤਾ ਨਿਊਜ਼ੀਲੈਂਡ ਟੀਵੀ ਲਈ ਵੀ ਇੱਕ ਪ੍ਰੋਜੈਕਟ ਸੀਗਾ ਜਿਹੜਾ ਧਰਮਾਂ ਦੇ ਬਾਰੇ ਸੀਗਾ ਤੇ ਉਹਦੇ ਵਿੱਚ ਇੱਕ ਸਿੱਖੀ ਦਾ ਆਪਣਾ ਆਪਦਾ ਐਪੀਸੋਡ ਸੀਗਾ ਸੋ ਇਟ ਇਟ ਹੈਜ਼ ਬਿਕਮ ਸੱਚ ਏ ਈਜ਼ੀ ਥਿੰਗ ਜਦੋਂ ਵੀ ਕੋਈ ਪੁੱਛਦਾ ਵੀ ਸਾਨੂੰ ਸਿੱਖ ਇਤਿਹਾਸ ਬਾਰੇ ਦੱਸੋ ਜੋ ਕਿ ਉਹਦਾ ਪੁੱਛਦਾ ਇਟਸ ਈਜ਼ੀ ਟੂ ਟੈਲ ਦੈਮ ਲੋ ਜੀ ਤੁਸੀਂ ਵਿਜੂਅਲੀ ਦੇਖ ਲਓ ਦਿਸ ਇਜ਼ ਵਾਟ ਵੀ ਆਲ ਅਬਾਊਟ ਜੇ ਕੋਈ 84 ਵਾਲੇ ਪੁੱਛੂਗਾ ਮੈਨੂੰ ਫਿਊਚਰ ਦੇ ਵਿੱਚ ਵੀ ਮੈਂ ਉਹਨੂੰ ਆਹੀ ਕਹੂੰਗਾ ਵੀ ਪਲੀਜ਼ ਸੀ ਦਾ ਡਾਕੂਮੈਂਟਰੀ ਕਾਫੀ ਸਟੋਰੀਆਂ ਨੇ ਤੇ ਅਨਫੋਰਚੁਨੇਟਲੀ ਕਈ ਵਾਰੀ ਸਮਾਜ ਦੀ ਜਿਹੜੀ ਸੈਟਿੰਗ ਹੁੰਦੀ ਆ ਉਹ ਅਲਾਉ ਨਹੀਂ ਕਰਦੀ ਤੁਸੀਂ ਖੁੱਲ੍ਹੇਆਮ ਬੋਲ ਸਕੋ ਹਰ ਇੱਕ ਇਨਸਾਨ ਨੂੰ ਉਹ ਖਿੱਚਣੀ ਪੈਂਦੀ ਜਾਂ ਦਿਲੋਂ ਆਵਾਜ਼ ਨਹੀਂ ਆਉਂਦੀ ਵੀ ਮੈਂ ਖੁੱਲ੍ਹ ਕੇ ਇਹ ਚੀਜ਼ ਬਾਰੇ ਬੋਲਾਂ ਬਟ ਦੇਰ ਇਜ਼ ਇਨਫ ਐਵੀਡੈਂਸ ਐਜ਼ ਏ ਮੀਡੀਆ ਜਾਂ ਹੋਰ ਪਾਸਿਓਂ ਵੀ ਉਸ ਟਾਈਮ ਤੇ ਕੀ ਹੋਇਆ ਸੀਗਾ ਕਿੰਨਾ ਨੇ ਕੀ ਸਫ਼ਰ ਕੀਤਾ ਤੇ ਅਨਫੋਰਚੁਨੇਟ ਪਾਰਟ ਕਈ ਹੱਦ ਅਨਫੋਰਚੁਨੇਟ ਪਾਰਟ ਇਹ ਆ ਵੀ ਕਈ ਹੱਦ ਤੱਕ ਹਜੇ ਤਾਈਂ ਵੀ ਉਹ ਜਿਹੜਾ ਇਨਸਾਫ ਆ ਐਜ਼ ਏ ਕਮਿਊਨਿਟੀ ਹਜੇ ਤਾਈਂ ਨਹੀਂ ਮਿਲਿਆ ਤੇ ਹਜੇ ਵੀ ਕਾਫੀ ਇਹੋ ਜਿਹੇ ਵਿਚਾਰੇ ਨੇ ਜਿਹੜੇ ਹਜੇ ਵੀ ਆਪਣਾ ਵਿੱਚ ਆਖਦੇ ਨੇ ਸਿਸਟਮ ਵੱਖ ਵੀ ਸਾਨੂੰ ਕੋਈ ਇਨਸਾਫ ਮਿਲੇ।
ਅੱਛਾ, ਇੱਕ ਇੱਕ ਫਿਲਮ ਮੇਕਰ ਦੇ ਵਜੋਂ ਕਹਿ ਲਈਏ ਜਾਂ ਇੱਕ ਇਨਸਾਨ ਦੇ ਵਜੋਂ, ਇਸ ਡਾਕੂਮੈਂਟਰੀ ਤੋਂ ਬਾਅਦ ਤੁਸੀਂ ਆਪਣੇ ਆਪ ਦੇ ਵਿੱਚ ਕੀ ਤਬਦੀਲੀ ਜਾਂ ਕੀ ਚੇਂਜ ਮਹਿਸੂਸ ਕੀਤਾ ਜਾਂ ਕੁਛ ਨਵਾਂ ਤੁਹਾਨੂੰ ਲੱਗਿਆ ਇਸ ਕਰਨ ਤੋਂ ਬਾਅਦ?
ਵੀ ਜੀ ਦੇਖੋ, ਗੋਇੰਗ ਥਰੂ ਦ ਪ੍ਰੋਸੈਸ ਆਫ ਮੇਕਿੰਗ ਸੱਚ ਏ ਸੈਂਸਿਟਿਵ ਸਬਜੈਕਟ ਤੁਹਾਨੂੰ ਚੇਂਜ ਕਰ ਦਿੰਦੀ ਆ। ਅੱਕ ਨੀ ਉਹ ਗੱਲ ਚ, ਹਾਂ ਮੈਂ ਮੈਚਿਓਰ ਆ, ਹਾਂ ਉਦੋਂ 84 ਵੇਲੇ ਮੈਂ ਸਿਰਫ ਕੁਛ ਸਾਲ ਦਾ ਹੀ ਸੀਗਾ, ਬੱਚਾ ਸੀਗਾ, ਮੈਨੂੰ ਕੁਛ ਨੀ ਯਾਦ। ਤੇ ਆਪਾਂ ਕਾਫੀ ਵਾਰ ਜਿਹੜੀਆਂ ਚੀਜ਼ਾਂ ਸੁਣੀਆਂ, ਦੈਟਸ ਆਲਵੇਸ ਫਰੋਮ ਏ ਸੈਕਿੰਡ ਹੈਂਡ ਸੋਰਸ। ਤੇ ਜਿਵੇਂ ਮੈਂ ਦੱਸਿਆ, ਹਮੇਸ਼ਾ ਜਿਹੜਾ ਦੱਸਣ ਵਾਲਾ ਹੁੰਦਾ ਸਟੋਰੀ, ਉਹਨਾਂ ਦੀ ਪਰਸਪੈਕਟਿਵ ਵਿੱਚ ਮਿਲੀ ਹੁੰਦੀ ਆ। ਤੇ ਇੱਕ ਫਸਟ ਹੈਂਡ ਇਹ ਚੀਜ਼ ਨੂੰ ਐਕਸਪੀਰੀਅੰਸ ਕਰਨਾ ਤੇ ਉਹਨੂੰ ਇੱਕ ਸਟੋਰੀ ਟੈਲਿੰਗ ਦਾ ਰੂਪ ਦੇਣਾ, ਵੀ ਕੁਛ ਹੱਦ ਤੱਕ ਤੁਹਾਨੂੰ ਆਪਦਾ ਦਿਲ ਨੂੰ ਥੋੜਾ ਪੱਥਰ ਬਣਾਉਣਾ ਪੈਂਦਾ। ਕਿ ਇਹ ਜੇ ਕਾਫੀ ਵਾਰ ਹੋਇਆ ਜਦੋਂ ਮੇਰੇ ਅੱਖਾਂ ਚੋਂ ਹੰਝੂ ਆ ਗਏ ਜਦੋਂ ਗੱਲਾਂ ਸੁਣੀਆਂ ਮੈਂ ਜਿਹੜੇ ਇਹ ਚੀਜ਼ ਦੇ ਥਰੂ ਹੋਏ ਨੇ। ਤੇ ਉਹ ਇੱਕ ਚੀਜ਼ ਤੁਹਾਨੂੰ ਸਿਖਾ ਦਿੰਦੀ ਆ ਵੀ ਕਿਵੇਂ ਤੁਸੀਂ ਆਪਦੇ ਆਪ ਨੂੰ ਪਾਸੇ ਰੱਖ ਕੇ ਇਹ ਚੀਜ਼ ਦੇ ਕਿਸੇ ਚੀਜ਼ ਨੂੰ ਬਣਾਉਣ ਲਈ ਤੁਸੀਂ ਮੂਵ ਔਨ ਕਰਨਾ, ਵੈਰੀ ਫੈਕਚੁਅਲੀ ਤੇ ਪ੍ਰੈਕਟੀਕਲੀ ਦੇਖ ਕੇ। ਇਟਸ ਆਲਮੋਸਟ ਲਾਈਕ ਜਿਵੇਂ ਕੋਈ ਸਰਜਨ ਕੋਈ ਓਪਰੇਸ਼ਨ ਕਰਦਾ ਹੁੰਦਾ, ਤੇ ਜਦੋਂ ਓਪਰੇਸ਼ਨ ਉਹਨੂੰ ਆਪਦੇ ਜਵਾਕ ਤੇ ਜਾਂ ਆਪਦੇ ਫੈਮਿਲੀ ਮੈਂਬਰ ਤੇ ਕਰਨਾ ਪੈਂਦਾ, ਉਹ ਡੈਫੀਨਿਟਲੀ ਉਹਦੇ ਹੱਥ ਕੰਬਦੇ ਨੇ। ਤੇ ਉਸੇ ਨਾਲ ਹੀ ਜਦੋਂ ਮੇਰੀ ਆਪਦੀ ਕਮਿਊਨਿਟੀ ਦੀ ਸਟੋਰੀ ਆ ਤੇ ਮੈਂ ਆਪ ਦੇਖਿਆ ਵੀ ਕੀ ਹੋਇਆ, ਉਹ ਵਿਦਆਊਟ ਸੇਇੰਗ ਆਫ ਕੋਰਸ ਉਹ ਦਿਲ ਚੋਂ ਚੀਜ਼ਾਂ ਆਉਂਦੀਆਂ ਹੀ ਆ, ਪਾਸੇ ਰੱਖ ਕੇ ਉਹ ਚੀਜ਼ ਨੂੰ ਆਪਾਂ ਜਸਟੀਫਾਈ ਕਰ ਸਕਦੇ ਹਾਂ। ਉਹ ਇੱਕ ਚੈਲੰਜ ਰਿਹਾ ਤੇ ਉਹਨੇ ਡੈਫੀਨਿਟਲੀ ਕੁਛ ਚੀਜ਼ਾਂ ਮੇਰੇ 'ਚ ਵੀ ਚੇਂਜ ਕੀਤੀਆਂ।
ਅੱਛਾ, ਇੱਕ ਇਹ ਜਿਹੜੀ ਡਾਕੂਮੈਂਟਰੀ ਜਦੋਂ ਬਣ ਗਈ ਫਿਰ ਲੋਕਾਂ ਤੱਕ ਪਹੁੰਚ ਗਈ ਜਾਂ ਉਸ ਤੋਂ ਬਾਅਦ ਜਦੋਂ ਫਿਰ SBS ਔਨ ਡਿਮਾਂਡ ਤੇ ਇਹ ਜਦੋਂ ਹੈਗੀ ਆ ਹੁਣ ਉੱਥੇ ਉਪਲਬਧ ਹੈ ਲੋਕਾਂ ਦੇ ਵਾਸਤੇ, ਇਹ ਕਿੰਨਾ ਕੁ ਤੁਹਾਡੇ ਵਾਸਤੇ ਇੰਪੋਰਟੈਂਸ ਰੱਖਦਾ ਹੈ?
ਇਹ ਵੀ ਜੀ ਬਹੁਤ ਇੰਪੋਰਟੈਂਸ ਰੱਖਦਾ ਤੇ ਆਮ ਵੈਰੀ ਗ੍ਰੇਟਫੁਲ SBS ਪਲੇਟਫਾਰਮ ਲਈ ਵੀ, ਕਿਉਂਕਿ ਦੇਖੋ ਇਟਸ ਫੇਅਰ ਟੂ ਸੇ ਕਿ ਬਹੁਤ ਇਹੋ ਜਿਹਾ ਕੰਟੈਂਟ ਆ ਜਿਹੜਾ ਬਣਿਆ ਹੋਇਆ, ਬਣਦਾ ਵੀ ਆ ਬਣਦਾ ਵੀ ਆਊਗਾ, ਬਟ ਜਦੋਂ ਤਾਈਂ ਕੋਈ ਉਹ ਚੀਜ਼ ਦਾ ਹੱਥ ਨਹੀਂ ਫੜਦਾ ਤੇ ਉਹਨੂੰ ਸ਼ੋਕੇਸ ਨਹੀਂ ਕਰਦਾ, ਕਈ ਵਾਰੀ ਉਹ ਚੀਜ਼ ਛੁਪੀ ਰਹਿ ਜਾਂਦੀ ਆ। ਤੇ ਆਈ ਨੋ ਅੱਜ ਕੱਲ ਉਹ ਦੌੜ ਲੱਗੀ ਹੋਈ ਆ ਵੀ ਹਰ ਇੱਕ ਦਾ ਕੰਟੈਂਟ ਮੂਹਰੇ ਆਵੇ। ਤੇ ਜਦੋਂ ਕੋਈ ਮੇਰੇ ਵਰਗੇ ਦਾ ਕੰਟੈਂਟ ਜੋ SBS ਪਲੇਟਫਾਰਮ ਤੇ ਆਉਂਦਾ, ਉਹ ਨੈਚੁਰਲੀ ਇੱਕ ਬੂਸਟ ਮਿਲਦਾ। ਇੱਕ ਤਾਂ ਜਿਹੜਾ ਸਾਰਿਆਂ ਨੇ ਮਿਲ ਕੇ ਹਾਰਡ ਵਰਕ ਕੀਤਾ, ਕੰਮ ਕੀਤਾ, ਪਲੱਸ ਇੱਕ ਰਿਕੋਗਨੀਸ਼ਨ ਮਿਲਦੀ ਆ, ਇੱਕ ਵੈਲਿਡਿਟੀ ਮਿਲਦੀ ਆ SBS ਪਲੇਟਫਾਰਮ ਵੱਲੋਂ ਵੀ, ਹਾਂ ਇਹ ਉਹ ਮਾਰਕ ਤੇ ਬਣਿਆ ਹੋਇਆ। ਜਿਵੇਂ ਤੁਹਾਨੂੰ ਦੱਸਿਆ ਵੀ ਮੇਰੀ ਕੋਸ਼ਿਸ਼ ਸੀਗੀ ਇਹਨੂੰ ਮੇਨ ਸਟ੍ਰੀਮ ਬਣਾਇਆ ਜਾਵੇ, ਵੀ ਉਹ ਚੀਜ਼ ਨੂੰ ਸ਼ੋਕੇਸ ਕਰ ਸਕਦੇ ਆ। ਸੋ
ਦਹਾਕੇ ਤੋਂ ਬਾਅਦ ਹੋਸਪਿਟੈਲਿਟੀ ਤੇ ਬੈਂਕਿੰਗ ਖੇਤਰ ਵਿੱਚ ਕੰਮ ਕਰਨ ਤੋਂ ਬਾਅਦ ਜਦੋਂ ਡਾਇਰੈਕਟਰ ਬਣਨ ਦਾ ਇੱਕ ਜਨੂੰਨ ਸੀਗਾ ਜਦੋਂ ਤੁਸੀਂ ਉਸ ਪਾਸੇ ਨੂੰ ਆਏ, ਹੈ ਨਾ, ਤਾਂ ਹੋਰ ਵੀ ਤੁਹਾਡੇ ਬੜੇ ਅਨੇਕਾਂ ਪ੍ਰੋਜੈਕਟ ਹੈਗੇ ਨੇ, ਹੈ ਨਾ, ਜਿਹੜੇ ਤੁਸੀਂ ਅਲੱਗ ਅਲੱਗ ਹੈਗੇ ਨੇ ਵੱਖ ਵੱਖ ਜਿਹੜੇ, ਅੱਗੇ ਜਦੋਂ ਆਪਾਂ ਗੱਲ ਕਰਦੇ ਹਾਂ ਹੋਰ ਪ੍ਰੋਜੈਕਟ ਜਿਹੜੇ ਤੁਹਾਡੇ ਹੈਗੇ ਆ ਉਹਨਾਂ ਦਾ ਜੇਕਰ ਕੁਛ ਸਾਡੇ ਨਾਲ ਕੁਛ ਸਾਂਝਾ ਕਰਨਾ ਚਾਹੋ ਕਿ ਕੁਛ ਅੱਗੇ ਪਾਈਪਲਾਈਨ ਦੇ ਵਿੱਚ ਹੈਗਾ ਜੀ?
ਹਾਂਜੀ ਜ਼ਰੂਰ ਵੀਰ ਜੀ, ਜਿਵੇਂ ਤੁਸੀਂ ਦੱਸਿਆ ਡੈਫੀਨਿਟਲੀ ਕਾਫੀ ਨਿਊਜ਼ੀਲੈਂਡ ਵੀ ਪ੍ਰੋਜੈਕਟ ਤੇ ਮੈਂ ਕੰਮ ਕਰ ਚੁੱਕੇ ਹਾਂ, ਉਸਦੇ TV ਸੀਰੀਅਲਸ ਦਾ ਹੋਰ ਪ੍ਰੋਜੈਕਟ ਤੇ। ਆਉਣ ਵਾਲੇ ਸਮੇਂ ਵਿੱਚ ਸਾਡੀ ਇੱਕ ਸ਼ਾਰਟ ਫਿਲਮ ਅਸੀਂ ਜਿਹੜੀ ਨਿਊਜ਼ੀਲੈਂਡ ਫਿਲਮ ਕਮਿਸ਼ਨ ਦੇ ਨਾਲ ਬਣਾਈ ਆ, ਜਿਹੜੀ ਕਿ ਡਰਾਮਾ ਹੈ ਵਿਦ ਏ ਸਿੱਖ ਕੈਰੇਕਟਰ ਬੀਇੰਗ ਦਾ ਮੇਨ ਕੈਰੇਕਟਰ, ਉਹ ਉਹ ਆਮ ਹੋਪਿੰਗ ਕਿ ਬਾਈ ਐਂਡ ਆਫ ਦਿਸ ਈਅਰ ਉਹ ਅਵੇਲੇਬਲ ਹੋਊਗੀ। ਤੇ ਉਹ ਵੀ ਆਮ ਵੈਰੀ ਗ੍ਰੇਟਫੁਲ ਕਿ SBS ਪਲੇਟਫਾਰਮ ਨੇ ਉਹਨੂੰ ਐਕਸੈਪਟ ਕੀਤਾ ਹੈ। ਇੱਕ ਫਿਲਮ ਹੋ ਗਈ, ਹੁਣ ਉਹਦੇ ਅਸੀਂ ਫੀਚਰ ਤੇ ਵੀ ਕੰਮ ਕਰ ਰਹੇ ਨੇ। ਬਾਕੀ ਜਿਹੜਾ ਵਟ ਆਮ ਰੀਅਲੀ ਪੈਸ਼ਨੇਟ ਅਬਾਊਟ ਇਜ ਜਿਹੜੀ ਸਾਡੀ ਨੈਕਸਟ ਜਨਰੇਸ਼ਨ ਆ ਵਿਦ ਇਨ ਦ ਸਿੱਖ ਕਮਿਊਨਿਟੀ, ਵਿਦ ਇਨ ਦੀ ਵਾਈਡਰ ਇੰਡੀਅਨ ਕਮਿਊਨਿਟੀ, ਵੀ ਉਹਨਾਂ ਨੂੰ ਕਿਵੇਂ ਆਪਾਂ ਇਨਫਲੂਐਂਸ ਕਰ ਸਕੀਏ, ਉਹਨਾਂ ਦੀ ਲੈਂਗੁਏਜ ਆਪਾਂ ਕਿਵੇਂ ਗੱਲ ਕਰ ਸਕੀਏ। ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਸਾਰੇ ਦੀ ਦੁਨੀਆਂ ਉਹਨਾਂ ਦੇ ਫੋਨ ਚ ਵੱਸਦੀ ਆ, ਕੁਛ ਉਹ ਅਬਜ਼ੋਰਬ ਵੀ ਉੱਥੋਂ ਕਰਦੇ ਆ। ਹੁਣ ਇਹ ਜਿਹੜਾ 1984 ਆ, ਇਸ ਏ ਵੈਰੀ ਲੌਂਗ ਫਾਰਮੈਟ ਪ੍ਰੋਜੈਕਟ ਆ। ਹੁਣ ਉਹ ਚੈਲੰਜ ਹਮੇਸ਼ਾ ਰਹਿੰਦਾ ਕਿਵੇਂ ਸ਼ਾਰਟ ਫਾਰਮੈਟ ਇਹ ਜਿਹੀਆਂ ਕਹਾਣੀਆਂ ਬਣਾਈਆਂ ਜਾਣ, ਇਹ ਡਾਕੂਮੈਂਟਰੀ ਸਟਾਈਲ ਬਟ ਆਲਸੋ ਡਰਾਮਾ ਰਿਐਲਿਟੀ ਦੇ ਉੱਤੇ। ਤੇ ਮੇਰੀ ਕੋਸ਼ਿਸ਼ ਆ ਵੀ ਆਪਣੇ ਜਿਹੜਾ ਲੋਕਲ ਟੈਲੈਂਟ ਆ ਇੱਥੇ ਆਸਟ੍ਰੇਲੀਆ ਜਾਂ ਮੈਲਬਰਨ ਦੇ ਵਿੱਚ, ਉਹਨਾਂ ਨਾਲ ਇਹ ਕਿਵੇਂ ਸਪੈਸੀਫਿਕਲੀ ਪੰਜਾਬੀ ਬੋਲੀ ਦੇ
ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਵੇ। ਦੈਟਸ ਸਮਥਿੰਗ ਆਈ ਹੈਵ ਇਨ ਪਾਈਪਲਾਈਨ। ਹਾਂਜੀ ਜੀ, ਇੱਕ ਲਾਸਟ ਸਵਾਲ ਮੇਰਾ ਕਿ ਹੁਣ ਉਹ ਪਰਿਵਾਰਾਂ ਦੀ ਜਿਹੜੀ ਅਗਲੀ ਜਨਰੇਸ਼ਨ, ਚਾਹੇ ਉਹ ਨਿਊਜ਼ੀਲੈਂਡ ਵਸੀ ਹੈ, ਚਾਹੇ ਆਸਟ੍ਰੇਲੀਆ ਕੇ ਵਸੀ ਹੈ, ਜਿਹੜਾ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਚੀਜ਼ਾਂ ਦਾ, ਇਸ ਡਾਕੂਮੈਂਟਰੀ ਦੇ ਲਿਹਾਜ਼ ਨਾਲ ਜਾਂ ਉਸ ਹਿਸਟਰੀ ਦੇ ਹਿਸਾਬ ਨਾਲ ਕੋਈ ਸੁਨੇਹਾ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਜਾਣ ਜਾਂਦੇ?
ਹਾਂਜੀ ਜ਼ਰੂਰ, ਡੈਫੀਨੇਟਲੀ ਮੈਂ ਇਨਕਰੇਜ ਕਰੂੰਗਾ ਵਿਦਆਊਟ ਡਾਊਟ ਵੀ ਜੇ ਤੁਹਾਨੂੰ 84 ਬਾਰੇ ਕੋਈ ਕਿਊਰੀਅਸਿਟੀ ਆ, ਡੈਫੀਨੇਟਲੀ ਡਾਕੂਮੈਂਟਰੀ ਦੇਖੋ। ਤੇ ਬਾਕੀ ਮੈਂ ਹਮੇਸ਼ਾ ਇਨਕਰੇਜ ਕਰਦਾ ਹੁੰਦਾ, ਮੇਰੇ ਵੀ ਆਪਦੇ ਦੋ ਬੇਟੇ ਨੇ, ਕਿ ਵੀ ਤੁਸੀਂ ਪਲੀਜ਼ ਕਿਸੇ ਹੋਰ ਦੀ ਐਨਕਾਂ ਬੋਰੋ ਕਰਕੇ ਦੁਨੀਆ ਨਾ ਦੇਖੋ। ਚੀਜ਼ ਬਹੁਤ ਆਮ ਹੋਈ ਵੀ ਹੈ ਵੀ ਤੁਸੀਂ ਫੋਨ ਤੇ ਦੇਖ ਕੇ ਹੋਰ ਚੀਜ਼ਾਂ ਦੇਖ ਕੇ ਤੁਸੀਂ ਇਨਫਲੂਐਂਸ ਹੋ ਜਾਂਦੇ ਹੋ। ਮੇਰੀ ਤੋਂ ਜੋੜ ਕੇ ਹੀ ਬੇਨਤੀ ਆ ਸਾਡੇ ਛੋਟਿਆਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਵੀ ਪਲੀਜ਼ ਆਪਦੀ ਐਨਕਾਂ ਪਾ ਕੇ ਦੁਨੀਆ ਨੂੰ ਦੇਖੋ। ਤੁਸੀਂ ਆਪਦੀ ਪਰਸਪੈਕਟਿਵ ਤੋਂ ਦੇਖੋ, ਉਹ ਚੀਜ਼ ਨੂੰ ਕੁਐਸਚਨ ਕਰੋ, ਉਹ ਚੀਜ਼ ਨੂੰ ਜੱਜ ਕਰੋ ਆਪਦੇ ਹਿਸਾਬ ਨਾਲ। ਜੇ ਗਲਤ ਲੱਗਦੀ ਆ ਉਹਨੂੰ ਜ਼ਰੂਰ ਤੁਸੀਂ ਠੀਕ ਕਰੋ, ਬਟ ਪਲੀਜ਼ ਕਿਸੇ ਹੋਰ ਦੇ ਇਨਫਲੂਐਂਸ ਆ ਕੇ ਹੋਰ ਦੀ ਐਨਕਾਂ ਬੋਰੋ ਕਰਕੇ ਦੁਨੀਆ ਤੁਸੀਂ ਨਾ ਦੇਖੋ।
ਬਹੁਤ ਬਹੁਤ ਧੰਨਵਾਦ ਤੁਹਾਡਾ ਕਿਰਪਾਲ ਜੀ, ਤੁਸੀਂ ਆਪਣਾ ਜਿਹੜਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਔਰ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ।
ਥੈਂਕ ਯੂ
ਫੋਰ ਦ ਓਪਰਚੁਨਿਟੀ ਜੀ। ਸੋ ਸੁਣਨ ਵਾਲਿਆਂ ਨੂੰ ਅਸੀਂ ਇੱਕ ਵਾਰ ਫਿਰ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਜੇਕਰ ਹਾਲੇ ਤੱਕ ਤੁਸੀਂ ਇਹ ਜਿਹੜੀ ਫਿਲਮ ਨਹੀਂ ਵੇਖੀ, SBS ਔਨ ਡਿਮਾਂਡ 'ਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਤੁਹਾਨੂੰ ਅਹਿਸਾਸ ਹੋਏਗਾ ਉਹਨਾਂ ਜਜ਼ਬਿਆਂ ਦਾ, ਉਸ ਹਾਲਾਤ ਦਾ, ਔਰ ਨਾਲ ਦੀ ਨਾਲ ਜਿਵੇਂ ਅਸੀਂ ਗੱਲਬਾਤ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਂਦਾ ਕਿ ਕਿਵੇਂ ਨਵੀਂ ਧਰਤੀ 'ਤੇ ਜਾ ਕੇ ਸਾਡੇ ਭਾਈਚਾਰੇ ਦੇ ਵੱਲੋਂ ਇੱਕ ਨਵੀਂ ਸ਼ੁਰੂਆਤ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।